ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਭਗਤ ਕਬੀਰ ਜੀ ਦੇ ਦਰਸ਼ਨ ਕਰ ਰਹੇ ਹਾਂ। ਸੋ ਪਾਵਨ 146ਵਾਂ, 47ਵਾਂ, 48ਵਾਂ ਅਤੇ 59ਵਾਂ ਸਲੋਕ ਸਰਵਣ ਕਰ ਚੁੱਕੇ ਹਾਂ। ਸੋ ਹੁਣ 146ਵੇਂ ਸਲੋਕ ਤੋਂ ਫਿਰ ਦੁਬਾਰਾ ਅੰਤਰੀ ਭਾਵ ਦੱਸਦੇ ਹਨ। ਕਬੀਰ ਅਰੋੜਾ ਹੋਏ ਰਹੋ ਬਾਟ ਕਾ ਤਾਜ ਮਨ ਕਾ ਅਭਿਮਾਨ ਫਰਮਾਉਂਦੇ ਹਨ। ਕਬੀਰ ਜੀ ਮਨ ਦੇ ਹੰਕਾਰ ਨੂੰ ਤਿਆਗ ਕੇ ਪਰਮੇਸ਼ਰ ਦੀ ਭਗਤੀ ਰੂਪ ਬਾਟ ਦਾ ਤੂੰ ਰੋੜਾ ਹੋ ਕੇ ਰਹਿਣਾ ਕਰ। ਜਿਵੇਂ ਰਸਤੇ ਦਾ ਰੋੜਾ ਹਰ ਇੱਕ ਦੇ ਠੋਡਿਆਂ ਨੂੰ ਸਹਾਰਦਾ, ਐਵੇਂ ਤੂੰ ਵੀ ਬੋਲੀ ਕਬੋਲੀ ਕੋਈ ਵੀ ਬੋਲੇ ਬੋਲੀ ਕਬੋਲੀ ਰੂਪ ਠੋਡਿਆਂ ਨੂੰ ਸਹਾਰਨਾ ਕਰ। ਕਠੋਰ ਬਾਣੀ ਦੁਆਰਾ ਚਾਹੇ ਕੋਈ ਕੁਛ ਵੀ ਕਹੇ ਜਾਵੇ, ਸੁਣ ਕੇ ਚਿੱਤ ਨੂੰ ਸ਼ਾਂਤ ਰੱਖਣਾ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਜੇ ਕੋਈ ਇਸ ਤਰ੍ਹਾਂ ਦਾ ਦਾਸ ਹੋਵੇ ਤਾਂ ਉਹਨੂੰ ਭਗਵਾਨ ਪਰਮੇਸ਼ਰ ਆਪ ਆ ਕੇ ਮਿਲਦਾ। ਕਬੀਰ ਰੋੜਾ ਹੂਆ ਤੱਕ ਆ ਪਾਇਆ ਪੰਥੀ ਕਉ ਦੁੱਖ ਦੇ। ਕਬੀਰ ਜੀ ਫਰਮਾਉਂਦੇ ਆ ਰੋੜੇ ਵਾਂਗ ਬੋਲੀ ਕਬੋਲੀ ਰੂਪ ਠੁੱਡਿਆਂ ਦੇ ਸਹਾਰਨ ਵਾਲਾ ਹੋ ਗਿਆ ਤਾਂ ਕੀ ਹੋਇਆ? ਜੇ ਪੰਥਾਂ ਦੇ ਭਾਵ ਸੰਪਰਦਾਵਾਂ ਦੇ ਚਲਾਉਣ ਵਾਲਿਆਂ ਮਹਾਤਮਾ ਨੂੰ ਤਰਕ ਮਾਰ ਕੇ ਦੁੱਖੀ ਦਿੰਦਾ ਰਿਹਾ। ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿਖੇ। ਉਸ ਪਰਮਾਤਮਾ ਦਾ ਦਾਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਧਰਤੀ ਵਿੱਚ ਖੇਹ ਹੁੰਦੀ ਹੈ, ਭਾਵ ਅਭਿਮਾਨ ਨੂੰ ਤਿਆਗ ਕੇ ਨਿਮਰਤਾਵਾਨ ਹੋਵੇ। ਕਬੀਰ ਖੇਹ ਹੋਈ ਤਉ ਕਿਆ ਪਇਆ ਜਉ ਉੱਡ ਲਾਗੈ ਅੰਗ। ਕਬੀਰ ਜੀ ਫਰਮਾਉਂਦੇ ਜਿਵੇਂ ਖੇਹ ਹੁੰਦੀ ਹੈ ਇਸੇ ਤਰ੍ਹਾਂ ਨਿਰਭਿਮਾਨ ਹੋ ਗਿਆ ਤਾਂ ਕੀ ਹੋਇਆ? ਅੰਗ ਭਾਵਹੇ ਪਿਆਰੇ ਜੇ ਉੱਡ ਲਾਗੈ, ਕਰਮਾਂ ਦੇ ਕਰਨ ਵਿੱਚ ਲੱਗ ਗਿਆ। ਸੋ ਉੜਨਾ ਧਰਮ ਕਰਮਾਂ ਦਾ, ਇਸ ਕਰਕੇ ਉੜਦਾ ਅਰਥ ਕਰਮ ਹੀ ਹੋਇਆ ਇੱਥੇ, ਕਿਉਂਕਿ ਤੁਰਦੇ ਕਉ ਤੁਰਦਾ ਮਿਲੈ ਉੜਤੇ ਕਉ ਉੜਤਾ। ਸੋ ਉੱਡ ਨਾਮ ਕਰਮਾਂ ਦਾ ਹੈ ਅਤੇ ਅੰਗ ਨਾਮ ਹਿੱਸੇ ਦਾ ਹੈ। ਹਿੱਸਾ ਕਹਿ ਦਿਓ ਜਾਂ ਕਾਂਡ ਕਹਿ ਦਿਓ, ਇਹ ਦੋਵੇਂ ਪਰਿਆਏ ਸ਼ਬਦ ਹੀ ਹੈ। ਸੋ ਉੱਡ ਅੰਗ ਦੋਹਾਂ ਸ਼ਬਦਾਂ ਦਾ ਅਰਥ ਕਰਮ ਕਾਂਡ ਹੈ। ਜੋ ਉੱਡ ਲੱਗੈ ਅੰਗ ਜੇ ਕਰਮ ਕਾਂਡ ਵਿੱਚ ਲੱਗਿਆ ਤਾਂ ਕੀ ਹੋਇਆ? ਹਰ ਜਾਣੇ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਹਰੀ ਦਾ ਸੇਵਕ ਜਾਣੇ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਪਾਣੀ ਸਰਬੰਗ ਸਾਰਿਆਂ ਨੂੰ ਪਿਆਰਾ ਲੱਗਦਾ, ਪਾਣੀ ਸਰਬੰਗ ਸਰਬ ਰੂਪ ਹੋ ਜਾਂਦਾ, ਪਰ ਫਿਰ ਵੀ ਕਹਿੰਦੇ ਹਲੇ ਕਮੀ ਹੈ। ਕਬੀਰ ਪਾਣੀ ਹੂਆ ਤਾਂ ਕਿਆ ਪਇਆ ਸੀਰਾ ਤਾਤਾ ਹੋਏ। ਕਬੀਰ ਜੀ ਫਰਮਾਉਂਦੇ ਪਾਣੀ ਰੂਪ ਹੋ ਗਿਆ, ਸਾਰਿਆਂ ਨਾਲ ਮਿਲਵਰਤਨ ਕਰਨ ਵਾਲਾ ਹੋ ਗਿਆ ਤਾਂ ਕੀ ਹੋਇਆ? ਜੇਕਰ ਸੀਰਾ ਸੀਤਲ ਸੁਭਾਅ ਵਾਲਿਆਂ ਨਾਲ ਮਿਲ ਕੇ ਸਤੁਗੁਣੀ ਹੋ ਗਿਆ, ਤਾਤਾ ਤੱਤਾ ਸੁਭਾਅ ਕਰ ਲਿਆ ਗਰਮ ਸੁਭਾਅ ਵਾਲਿਆਂ ਨਾਲ ਮਿਲ ਕੇ ਲੜਾਈ ਝਗੜਾ ਤਮੋਗੁਣੀ ਹੋ ਗਿਆ, ਫਿਰ ਵੀ ਕੋਈ ਇੰਨੀ ਗੱਲ ਬਣੀ ਨਹੀਂ ਹਲੇ। ਇਸ ਤਰ੍ਹਾਂ ਬਹੁਤਿਆਂ ਦੀ ਸੰਗਤ ਨਾਲ ਮਿਲਵਰਤਨ ਰੱਖਣ ਕਰਕੇ ਬਹੁਤੇ ਸੁਭਾਅ ਹੋ ਜਾਂਦੇ ਆ, ਨਾਨਾ ਸੁਭਾਅ ਬਦਲਣ ਵਿੱਚ ਹਰੀਜਨਾਂ ਦੀ ਬਿਰਤੀ 'ਚ ਫਰਕ ਪੈਂਦਾ। ਫਿਰ ਕਿਹਾ ਜਿਹਾ ਹੋਣਾ ਚਾਹੀਦਾ ਜੀ? ਹਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਸੇਵਕ ਜਨ ਤਾਂ ਇਉਂ ਹੋਣਾ ਚਾਹੀਦਾ ਜਿਸ ਤਰ੍ਹਾਂ ਹਰੀ ਆਪ ਸ਼ਾਂਤ ਸਰੂਪ ਹੋ ਰਿਹਾ। ਰੱਬ ਦੇ ਪਿਆਰਿਆਂ ਨੂੰ ਤਾਂ ਸ਼ਾਂਤ ਸਰੂਪ ਹੀ ਠੀਕ ਹੈ, ਕੋਈ ਲੱਥੀ ਨਹੀਂ, ਕੋਈ ਚੜ੍ਹੀ ਨਹੀਂ, ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਮਾਇਆਵੀ ਪ੍ਰਭਾਵ ਹੈ ਹੀ ਨਹੀਂ ਉਹਦੇ 'ਤੇ। ਸੋ ਅੱਗੇ ਹੁਣ ਫਰਮਾਉਂਦੇ ਨੇ ਕਿ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਭ ਪਦਾਰਥਾਂ ਦੀ ਨਿਸਫਲਤਾ ਕਥਨ ਕਰਦੇ ਹਨ। ਊਚ ਭਵਨ ਕਨਕਾਮਨੀ ਸਿਖਰ ਤਜਾ ਫਹਿਰਾਏ। ਸੋ ਚਾਹੇ ਮਨੁੱਖ ਦੇ ਪਾਸ ਬੜੇ ਬੜੇ ਉੱਚੇ ਸੁੰਦਰ ਮੰਦਰ ਹਨ, ਕੰਨ ਹੁੰਦਾ ਸਵਰਨ ਦੇ ਰੰਗ ਵਰਗੀਆਂ ਲਾਲ ਚਿਹਰੇ ਮੋਹਰੇ ਵਾਲੀਆਂ ਕਾਮਨੀ ਭਾਵ ਇਸਤਰੀਆਂ ਵੀ ਘਰ ਵਿੱਚ ਹਨ, ਕੰਨ ਕਾਮਨੀ ਸੋਨੇ ਦੇ ਗਹਿਣਿਆਂ ਨਾਲ ਫੱਬੀਆਂ ਹੋਈਆਂ ਇਸਤਰੀਆਂ ਵੀ ਘਰ ਦੇ ਵਿੱਚ ਹਨ। ਇਸ ਪ੍ਰਕਾਰ ਕੰਨ ਕਣਕ ਤੋਂ ਭਾਵ ਕਣਕ ਸੋਨਾ ਕਾਮਨੀ ਭਾਵ ਇਸਤਰੀ ਹੁੰਦਾ, ਜਿਵੇਂ ਬੜੇ ਉੱਚੇ ਮੰਦਰ ਹਨ ਜਿਨ੍ਹਾਂ ਮੰਦਰਾਂ ਉੱਤੇ ਕੰਨ ਸੋਨੇ ਦੇ ਕਲਸ਼ ਲੱਗੇ ਹੋਏ ਹਨ ਅਤੇ ਘਰ ਵਿੱਚ ਕਾਮਨੀ ਇਸਤਰੀਆਂ ਵੀ ਆਗਿਆਕਾਰ ਹਨ। ਸਿਖਰ ਤਜਾ ਫਹਿਰਾਏ, ਮੰਦਰਾਂ ਦੇ ਸਿਖਰ ਬਿਲਕੁਲ ਸਿਰੇ ਉੱਪਰ ਬੜੀਆਂ ਉੱਚੀਆਂ ਧਵਜਾ ਫਰਕਦੀਆਂ ਭਾਵ ਨਿਸ਼ਾਨ ਝੂਲਦੇ ਨੇ। ਉਹ ਪਹਿਲਾਂ ਤਾਂ ਹੁੰਦਾ ਸੀ ਜਿਹਦੇ ਕੋਲ ਜਿੰਨੇ ਲੱਖ ਰੁਪਈਆ ਹੁੰਦਾ ਸੀ ਉਹਨੇ ਝੰਡੇ ਉਹਦੇ ਮਕਾਨ 'ਤੇ ਲਾ ਦਿੰਦੇ ਸੀ। ਸੋ ਤਾਂਹੀਓ ਕਹਿੰਦੇ ਆ ਪਹਿਲਾਂ ਕਿਹੜਾ ਝੰਡੇ ਝੂਲਦੇ ਆ ਤੇਰੇ। ਇਹ ਪੁਰਾਣੀ ਕਹਾਵਤ ਹੈ, ਜਿੰਨੇ ਲੱਖ ਰੁਪਈਆ ਉਹਨੇ ਝੰਡੇ ਹੁੰਦੇ ਮਕਾਨ 'ਤੇ। ਸਾਰੇ ਪਦਾਰਥ ਸਿਮਰਨ ਕਰਨ ਨਾਲ ਹੀ ਸਫਲ ਹੁੰਦੇ ਹਨ। ਸੋ ਜੇਕਰ ਇਹ ਜੀਵ ਸਿਮਰਨ ਨਹੀਂ ਕਰਦਾ ਫਿਰ ਤਾਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਉਸ ਪਾਤਸ਼ਾਹੀ ਥਾਟ ਨਾਲੋਂ ਮਧੂਕੜੀ ਮੰਗ ਕੇ ਖਾ ਲੈਣੀ ਚੰਗੀ। ਪਿੰਡ ਵਿੱਚੋਂ ਜਿਹੜਾ ਮੰਗ ਕੇ ਲਿਆਉਂਦੇ ਸੀ ਜਾ ਕੇ ਸਾਧੂ, ਕਿਸੇ ਦੇ ਘਰੋਂ ਦੋ ਰੋਟੀਆਂ, ਕਿਤੋਂ ਦਾਲ, ਕਿਤੋਂ ਸਬਜ਼ੀ ਮਿਲ ਗਈ, ਕਿਤੋਂ ਚੌਲ ਮਿਲ ਗਏ, ਮਧੂਕੜੀ ਕਹਿੰਦੇ ਹਨ। ਜਿਸ ਕਰਕੇ ਸੰਤਾਂ ਨਾਲ ਮਿਲ ਕੇ ਪ੍ਰਭੂ ਦੇ ਗੁਣ ਗਾਇਓ ਅਤੇ ਮਧੂਕੜੀ ਖਾਓ, ਉਹੀ ਸਭ ਤੋਂ ਵਧੀਆ। ਕਬੀਰ ਪਾਟਨ ਅਤੇ ਉੱਜਰ ਭਲਾ ਰਾਮ ਭਗਤ ਜਿਹੇ ਠਾਏ। ਕਬੀਰ ਜੀ ਕਹਿੰਦੇ ਪਾਟਨ ਨਾਲ ਸ਼ਹਿਰ ਨਾਲੋਂ ਉੱਜਰ ਭਲਾ ਉਜਾੜ ਜੰਗਲ ਜਿਹੜਾ ਚੰਗਾ ਹੈ, ਜਿਸ ਸਥਾਨ 'ਤੇ ਰਾਮ ਦੇ ਸਿਮਰਨ ਕਰਨ ਵਾਲੇ ਭਗਤ ਜਨ ਨਿਵਾਸ ਕਰਦੇ ਹਨ। ਰਾਮ ਸੁਨੇਹੀ ਬਾਹਰਾ ਜੰਮਪੁਰ ਮੇਰੇ ਭਾਏ। ਸੋ ਰਾਮ ਦੇ ਸੁਨੇਹੀ ਪਿਆਰੇ ਜੋ ਭਗਤ ਹਨ, ਉਹਨਾਂ ਦੇ ਨਿਵਾਸ ਤੋਂ ਬਾਹਰ ਜੋ ਸ਼ਹਿਰ ਹੈ, ਭਾਵ ਜਿਸ ਸ਼ਹਿਰ ਵਿੱਚ ਰਾਮ ਦੇ ਭਗਤ ਨਿਵਾਸ ਕਰਦੇ ਹਨ, ਉਹ ਸ਼ਹਿਰ ਮੇਰੇ ਭਾਣੇ ਜੰਮਪੁਰੀ ਦੇ ਸਮਾਨ ਹਨ। ਪੱਬੇ ਕੰਨਾਂ ਉੱਤੇ ਬਿੰਦੀ ਹੈ ਭਾਏ। ਕਬੀਰ ਜਿਹੋ ਜਿਹੇ ਹੋਂ ਫਿਰਿਓ ਕਾਤਕ ਕੌਤਕ ਠਾਉਂ ਠਾਏ, ਇੱਕ ਰਾਮ ਸੁਨੇਹੀ ਬਾਹਰਾ ਉੱਜਰ ਮੇਰਾ ਭਾਏ। ਉੱਥੇ ਵੀ ਇਹੀ ਬਚਨ ਕੀਤਾ ਭਾਏ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ। ਕਬੀਰ ਜੀ ਕਹਿੰਦੇ ਗੰਗਾ ਨਦੀ ਅਤੇ ਜਮਨਾ ਨਦੀ ਦੋਹਾਂ ਦੇ ਅੰਤਰੇ ਭਾਵ ਵਿਚਕਾਰ ਇੱਕ ਸਭ ਤੋਂ ਚੰਗਾ ਅੰਤਰ ਵੇਦ ਨਾਮ ਕਰਕੇ ਸੁਨ ਘਾਟ, ਜਿੱਥੇ ਕੋਈ ਡੰਡ ਰੌਲਾ ਨਹੀਂ ਹੈ। ਤਾਹਾਂ ਕਬੀਰ ਹੈ ਮਟਕੀ ਆ ਖੋਜਤ ਮੁਨ ਜਨ ਬਾਟ। ਸੋ ਕਬੀਰ ਜੀ ਕਹਿੰਦੇ ਉਸ ਸੁਨ ਘਾਟ 'ਤੇ ਮੈਂ ਸਹਿਜੇ ਹੀ ਮਟਕੀ ਆ ਸਥਾਨ ਬਣਾਉਣਾ ਕੀਤਾ। ਉਸ ਬਾਟ ਰਸਤੇ ਨੂੰ ਬੜੇ ਬੜੇ ਮੁਨੀ ਜਨ ਮਹਾਤਮਾ ਖੋਜਦੇ ਫਿਰਦੇ ਆ, ਪਰ ਉਹਨਾਂ ਨੂੰ ਇਹੋ ਇਕਾਂਤ ਸਥਾਨ ਮਿਲਦਾ ਨਹੀਂ। ਕਹਿੰਦੇ ਭਾਵ ਅਰਥ ਅਸਲ ਵਿੱਚ ਤਾਂ ਇਹ ਦੱਸਿਆ, ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ। ਗੰਗਾ ਹੁੰਦੀ ਈੜਾ ਅਤੇ ਜਮਨਾ ਹੁੰਦੀ ਪਿੰਗਲਾ, ਇਹਨਾਂ ਦੋਹਾਂ ਸੁਰਾਂ ਦੇ ਅੰਦਰ ਇੱਕ ਸੁਨ ਘਾਟ ਜਿਹੜਾ ਦਸਮ ਦੁਆਰ ਹੈ। ਤਾਹਾਂ ਕਬੀਰ ਹੈ ਮਟਕੀ ਆ ਖੋਜਤ ਮੁਨ ਜਨ ਬਾਟ। ਕਬੀਰ ਜੀ ਫਰਮਾਉਂਦੇ ਮੈਂ ਉਸ ਦਸਮ ਦੁਆਰ ਵਿੱਚ ਸਹਿਜੇ ਹੀ ਮਟ ਸਥਿਤ ਹੋਣਾ ਕੀਤਾ। ਉਸ ਦਸਮ ਦੁਆਰ ਦੇ ਬਾਟ ਰਸਤੇ ਨੂੰ ਸੋ ਹੋਰ ਵੀ ਮੁਨੀ ਜਨ ਮਹਾਤਮਾ ਖੋਜਦੇ ਫਿਰਦੇ ਹਨ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ। ਗੰਗਾ ਜਿਹੜੀ ਭਗਤੀ ਹੈ, ਜਮਨਾ ਜਿਹੜੀ ਨਿਸ਼ਕਾਮ ਕਰਮ ਹੈ, ਇਹਨਾਂ ਦੋਹਾਂ ਦੇ ਅੰਦਰ ਜੋ ਸੁਨ ਘਾਟ ਬ੍ਰਹਮ ਗਿਆਨ ਹੈ, ਤਾਹਾਂ ਕਬੀਰ ਹੈ ਮਟਕੀਆ ਖੋਜਤ ਮੁਨ ਜਨ ਬਾਟ। ਕਬੀਰ ਜੀ ਫਰਮਾਉਂਦੇ ਮੈਂ ਉਸ ਬ੍ਰਹਮ ਗਿਆਨ ਵਿੱਚ ਸਹਿਜੇ ਹੀ ਮਟਕੀਆ ਰਹਿਣਾ ਕੀਤਾ। ਉਸ ਬ੍ਰਹਮ ਗਿਆਨ ਦੇ ਬਾਟ ਭਾਵ ਰਸਤੇ ਨੂੰ ਬੜੇ ਬੜੇ ਮੁਨੀ ਜਨ ਮਹਾਤਮਾ ਲੱਭਦੇ ਫਿਰਦੇ ਆ। ਕਬੀਰ ਜੈਸੀ ਉਪਜੀ ਪੇੜ ਤੇ ਜਾਓ ਤੈਸੀ ਨਿਭੈ ਓੜ। ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਦੀ ਲਗਰ ਟਾਹਣੀ ਪੇੜ ਦੇ ਮੁੱਢ ਤੋਂ ਉਤਪੰਨ ਹੋਈ ਹੈ, ਜੇ ਓੜਕ ਤੱਕ ਉਹ ਸਿੱਧੀ ਸਾਫ਼ ਪਹੁੰਚ ਜਾਵੇ ਤਾਂ ਫਿਰ ਹੀਰਾ ਕਿਸਕਾ ਬਾਪੁਰਾ ਪੁੱਜਹਿ ਨ ਰਤਨ ਕਰੋੜ। ਹੀਰਾ ਵਿਚਾਰਾ ਕੀ ਹੈ, ਉਹਦੇ ਸਦਰਸ਼ ਤਾਂ ਕਰੋੜਾਂ ਰਤਨ ਵੀ ਨਹੀਂ ਪਹੁੰਚ ਸਕਦੇ ਉਹਦੇ ਬਰਾਬਰ। ਤਾਂ ਕਹਿੰਦੇ ਜੀ ਉਹ ਕਿਵੇਂ। ਕਬੀਰ ਜੈਸੀ ਉਪਜੀ ਪੇੜ ਤੇ ਜਾਓ ਤੈਸੀ ਨਿਭੈ ਓੜ। ਮਾਤਾ ਦੇ ਉਦਰ ਰੂਪ ਪੇੜ ਤੋਂ ਜਿਸ ਤਰ੍ਹਾਂ ਦੀ ਦੇਹ ਰੂਪ ਲਗਰ ਪੈਦਾ ਹੋਈ ਹੈ, ਕਹਿੰਦੇ ਜੇ ਉਸੇ ਤਰ੍ਹਾਂ ਦੀ ਨਿਰਛਲਤਾ ਉਪਕਾਰਤਾ ਆਦਿਕ ਗੁਣਾਂ ਸੰਯੁਕਤ ਵਿਸ਼ੇ ਵਿਕਾਰਾਂ ਤੋਂ ਰਹਿਤ ਸਾਬਤ ਸੂਰਤ ਅਖੀਰ ਤੱਕ ਨਿਭਜੇ, ਉਹਨੂੰ ਕੈਂਚੀ ਉਸ ਤਰ੍ਹਾਂ ਨਾ ਲਾਵੇ ਸਰੀਰ ਨੂੰ, ਕੋਈ ਮਾੜੀ ਚੀਜ਼ ਉਹ ਛੋਹੇ ਨਾ, ਸਰੀਰ ਸੋਨੇ ਵਰਗਾ ਰੱਖੇ, ਜ਼ਿੰਦਗੀ ਸੰਭਾਲ ਕੇ ਵਿਸ਼ੇ ਵਿਕਾਰਾਂ ਤੋਂ ਮੁਕਤ ਰੱਖੇ ਬੰਦਾ। ਹੀਰਾ ਕਿਸਕਾ ਬਾਪੁਰਾ ਪੁੱਜਿਆ ਨਾ ਰਤਨ ਕਰੋੜ। ਹੀਰਾ ਮਨੁੱਖਾ ਦੇ ਵਿਚਾਰਾ ਕੀ ਚੀਜ਼ ਹੈ, ਉਹਦੇ ਸਦਰਸ ਤਾਂ ਕਰੋੜਾਂ ਰਤਨ ਦੇਵਤੇ ਵੀ ਨਹੀਂ ਪਹੁੰਚ ਸਕਦੇ। ਕਬੀਰਾ ਏਕ ਅਚੰਭੋ ਦੇਖਿਓ ਹੀਰਾ ਹਾਠ ਬਿਕਾਏ। ਸੋ ਕਬੀਰ ਜੀ ਪਾਵਨ ਬਚਨ ਫਰਮਾਉਂਦੇ ਹਨ, ਇੱਕ ਪੰਡਿਤ ਨੇ ਕਾਸ਼ੀ ਸ਼ਹਿਰ 'ਚ ਕਿਸੇ ਸ਼ਾਹੂਕਾਰ ਦੀ ਦੁਕਾਨ 'ਤੇ ਭਾਗਵਤ ਦੀ ਕਥਾ ਦਾ ਭੋਗ ਪਾਇਆ। ਭੋਗ ਪਾ ਕੇ ਜਦ ਉਹਨੇ ਆਪਣੀ ਮਾਇਆ ਗਿਣੀ ਤਾਂ ਥੋੜ੍ਹੀ ਨਿਕਲੀ, ਅੱਜ ਕੱਲ੍ਹ ਵੀ ਇਹੀ ਰੌਲਾ ਰਹਿੰਦਾ ਪਾਠੀਆਂ ਦਾ, ਇਸ ਕਰਕੇ ਉਹਨਾਂ ਨਾਲ ਝਗੜਾ ਹੋ ਗਿਆ। ਕਹਿੰਦਾ ਅੱਗੋਂ ਤੋਂ ਕਥਾ ਨਹੀਂ ਤਾਂ ਕਰੂੰਗਾ ਜੇ ਭੋਗ ਵਾਲੇ ਦਿਨ 100 ਰੁਪਈਆ ਦਿਓਗੇ, ਨਹੀਂ ਤਾਂ ਮੈਂ ਨਹੀਂ ਕਰਦਾ। ਕਬੀਰ ਜੀ ਨੇ ਜਾਂਦਿਆਂ ਜਾਂਦਿਆਂ ਗੱਲ ਸੁਣ ਲਈ, ਉਹਨਾਂ ਨੂੰ ਤਾਂ ਕੋਈ ਨਹੀਂ ਕਿਹਾ, ਪਰ ਦੂਜੇ ਦਿਨ ਆਪਣੀ ਸਭਾ ਵਿੱਚ ਬੈਠੇ ਪ੍ਰੇਮੀਆਂ ਨੂੰ ਸੁਣਾਉਂਦੇ ਕਹਿੰਦੇ। ਕਬੀਰ ਜੀ ਕਹਿੰਦੇ ਕੱਲ੍ਹ ਰਾਹ ਜਾਂਦਿਆਂ ਮੈਂ ਇੱਕ ਅਚੰਭਾ ਅਚਰਜ ਕੌਤਕ ਦੇਖਿਆ, ਜੋ ਨਾਮ ਗਿਆਨ ਰੂਪ ਹੀਰਾ ਕਥਾ ਕਰਨ ਵਾਲੇ ਜੋ ਪੰਡਿਤ ਲੋਕ ਹਨ ਉਹਨਾਂ ਦੀ ਦੁਕਾਨ 'ਤੇ ਵਿਖ ਰਿਹਾ। ਭਾਵ ਇੱਕ ਪੰਡਿਤ ਆਖ ਰਿਹਾ ਸੀ 100 ਰੁਪਈਆ ਦਿਓਗੇ ਤਾਂ ਕਥਾ ਕਰਾਂਗਾ। ਬੰਜਨ ਹਾਰੇ ਬਾਹਰਾ ਕੌਡੀ ਬਦਲੈ ਜਾਏ। ਖਰੀਦਣ ਵਾਲੇ ਭਾਵ ਕਦਰ ਕਰਨ ਵਾਲੇ ਸ਼ਰਧਾਲੂ ਜਗਿਆਸੀਆਂ ਤੋਂ ਬਾਹਰਾ ਬਿਨਾਂ ਹੋ ਕੇ ਉਹ ਨਾਮ ਗਿਆਨ ਰੂਪ ਹੀਰਾ ਕੌਡੀ ਜਿਹੜੀ ਆ ਮਾਇਆ ਦੇ ਬਦਲੇ ਨਿਸਫਲ ਜਾ ਰਿਹਾ। ਅਥਵਾ ਕਬੀਰ ਜੀ ਕਹਿੰਦੇ ਅਸੀਂ ਤਾਂ ਇੱਕ ਅਚਰਜ ਕੌਤਕ ਦੇਖਿਆ ਕਿ ਹੀਰਾ ਮਨੁੱਖਾ ਜਨਮ ਪਦਾਰਥਾਂ ਰੂਪੀ ਹੱਟ 'ਤੇ ਵਿਕ ਰਿਹਾ। ਭਾਵ ਪਦਾਰਥਾਂ ਦੇ ਬਦਲੇ ਨਿਸਫਲ ਜਾ ਰਿਹਾ। ਹੀਰਾ ਮਨੁੱਖਾ ਜਨਮ ਜੂਨ ਜੂਨਾ ਰੂਪ ਹੱਟ ਤੇ ਵਿਕ ਰਿਹਾ। ਮਨੁੱਖ ਜਨਮ ਨੂੰ ਪਾ ਕੇ ਵੀ ਮੁਕਤ ਨਾ ਹੋਇਆ, ਜਿਸ ਕਰਕੇ ਮਨੁੱਖ ਜਨਮ ਵਿੱਚ ਪਦਾਰਥਾਂ ਨੂੰ ਭੋਗਣ ਕਰਕੇ ਫਿਰ ਜੂਨੀਆਂ ਦੇ ਦੁੱਖਾਂ ਨੂੰ ਭੋਗਦਾ ਫਿਰਦਾ। ਬੰਜਨ ਹਾਰੇ ਬਾਹਰਾ ਕੌਡੀ ਬਦਲਾ ਜਾਏ, ਸੋ ਕਦਰ ਕਰਨ ਵਾਲੇ ਜਗਿਆਸੂਆਂ ਤੋਂ ਬਾਹਰਾ ਬਿਨਾਂ ਇਹ ਮਨੁੱਖਾ ਜਨਮ ਵਿਸ਼ਿਆਂ ਜਾਂ ਮਾਇਆ ਰੂਪ ਕੌਡੀ ਦੇ ਬਦਲੇ ਨਿਸਫਲ ਜਾ ਰਿਹਾ। ਰਹਿਣ ਗਵਾਈ ਸੋ ਇੱਕ ਹੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ। ਕਬੀਰ ਜੀ ਕਹਿੰਦੇ ਜਿੱਥੇ ਗਿਆਨ ਦੀ ਪ੍ਰਾਪਤੀ ਹੈ ਉੱਥੇ ਧਰਮ ਦੀ ਸਥਿਤੀ ਹੈ, ਅਤੇ ਜਿੱਥੇ ਝੂਠ ਪ੍ਰਧਾਨ ਬਣਿਆ ਹੋਇਆ ਜਾਂ ਪ੍ਰਧਾਨ ਹੀ ਝੂਠਾ ਹੈ ਉੱਥੇ ਪਾਪ ਬਹੁਤ ਸਾਰੇ ਇਕੱਤਰ ਹੋ ਜਾਂਦੇ, ਕਿਉਂਕਿ ਪਾਪਾਂ ਦਾ ਬਾਪ ਝੂਠ ਹੈ। ਝੂਠ ਬੋਲਣ ਕਰਕੇ ਪਾਪਾਂ ਦੀ ਬਿਰਧੀ ਹੁੰਦੀ ਹੈ। ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਜਿੱਥੇ ਪਦਾਰਥਾਂ ਦਾ ਲੋਭ ਹੈ ਉੱਥੇ ਕਾਲ ਆਉਂਦਾ, ਭਾਵ ਲੋਭੀ ਬੰਦਾ ਜਿਹੜਾ ਹੈ ਲੋਭੀ ਪੁਰਸ਼ਾਂ ਨੂੰ ਕਾਲ ਆ ਕੇ ਮਾਰਦਾ। ਜਿੱਥੇ ਖਿਮਾ ਗੁਣ ਹੈ ਉੱਥੇ ਪ੍ਰਭੂ ਆਪ ਆ ਕੇ ਦਰਸ਼ਨ ਦਿੰਦਾ। ਜਹਾਂ ਖਿਮਾ ਗੁਣ ਹੈ ਤਹਾਂ ਧਰਮ ਹੈ, ਜਹਾਂ ਧਰਮ ਹੈ ਤਹਾਂ ਗਿਆਨ ਹੈ, ਜਹਾਂ ਗਿਆਨ ਹੈ ਤਹਾਂ ਪ੍ਰਭੂ ਆਪ ਹੈ। ਜਹਾਂ ਪਦਾਰਥਾਂ ਦਾ ਲੋਭ ਹੈ ਉੱਥੇ ਝੂਠ ਹੈ, ਜਿੱਥੇ ਝੂਠ ਹੈ ਉੱਥੇ ਪਾਪ ਹੈ, ਜਿੱਥੇ ਪਾਪ ਹੈ ਉੱਥੇ ਕਾਲ ਮੌਤ ਹੈ। ਸੋ ਕੋਈ ਬਹੁਤ ਹੰਕਾਰੀ ਬੰਦਾ ਉਹ ਕਿਸੇ ਵਿਰਾਗ ਵਿੱਚ ਆ ਕੇ ਮਾਇਆ ਛੱਡ ਬੈਠਾ, ਪਰ ਮਾਇਆ ਦੇ ਮਾਣ ਨੂੰ ਹੰਕਾਰ ਨੂੰ ਛੱਡ ਨਾ ਸਕਿਆ। ਕਬੀਰ ਜੀ ਉਹਨੂੰ ਸਮਝਾਉਂਦੇ ਹਨ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਕਬੀਰ ਜੀ ਕਹਿੰਦੇ ਜੇਕਰ ਤੂੰ ਜੜ ਮਾਇਆ ਚੇਤਨ ਮਾਇਆ ਤਿਆਗ ਦਿੱਤੀ ਤਾਂ ਕੀ ਹੋਇਆ, ਜੇਕਰ ਦਿਲ ਵਿੱਚੋਂ ਮਾਣ ਨਹੀਂ ਤਿਆਗਿਆ ਜਾਂਦਾ। ਮਾਨ ਮੁਨੀ ਮੁਨ ਵਰ ਗਲੇ, ਮਾਨ ਸਭ ਹੈ ਕਹੋ ਖਾਏ। ਮੁਨੀਆਂ ਵਿੱਚੋਂ ਜਿਹੜੇ ਵਰ ਮੁਨ ਸ੍ਰੇਸ਼ਠ ਮੁਨੀ ਹਨ ਉਹ ਵੀ ਇਸ ਮਾਨ ਵਿੱਚ ਬਹਿ ਕੇ ਗਲ ਗਏ। ਇਹ ਮਾਨ ਸਾਰਿਆਂ ਨੂੰ ਖਾ ਜਾਂਦਾ, ਇਹ ਮਾਨ ਸਾਰਿਆਂ ਸ਼ੁਭ ਗੁਣਾਂ ਨੂੰ ਖਾਏ ਭਾਵ ਕਰ ਦਿੰਦਾ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਕਿਸੇ ਪ੍ਰੇਮੀ ਨੇ ਕਿਹਾ ਭਗਤ ਜੀ ਆਪ ਜੀ ਨਾਲ ਬੜੇ ਬੜੇ ਵਿਦਵਾਨ ਹੰਕਾਰੀ ਪੰਡਿਤ ਆ ਕੇ ਪ੍ਰਸ਼ਨ ਉੱਤਰ ਕਰਦੇ ਹਨ, ਪਰ ਆਪ ਜੀ ਦਾ ਸੁਭਾਅ ਨਿਮਰਤਾ ਸਹਿਤ ਹੀ ਰਹਿੰਦਾ, ਆਪ ਕਦੇ ਕਾਹਲੇ ਨਹੀਂ ਪੈਂਦੇ, ਇਹਦਾ ਕੀ ਕਾਰਨ ਹੈ ਜੀ? ਕਬੀਰ ਜੀ ਕਹਿਣ ਲੱਗੇ, ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਜੋ ਸੱਚਾ ਸਤਿਗੁਰੂ ਰਾਮਾਨੰਦ ਹੈ ਉਹ ਮੈਨੂੰ ਮਿਲਿਆ। ਉਹਨੇ ਜੋ ਉਪਦੇਸ਼ ਰੂਪ ਆਪਣਾ ਇੱਕ ਬਾਣ ਬਾਹਿਆ ਚਲਾਇਆ, ਲਾਗਤ ਹੀ ਪੋਏ ਮਿਲ ਗਿਆ ਪਰਿਆ ਕਲੇਜੇ ਛੇਕ। ਉਸ ਉਪਦੇਸ਼ ਰੂਪ ਬਾਣ ਦੇ ਲਾਗਤ ਹੀ ਲੱਗਦਿਆਂ ਮੇਰੇ ਕਲੇਜੇ ਹਿਰਦੇ ਵਿੱਚ ਵੈਰਾਗ ਰੂਪੀ ਛੇਕ ਪੈ ਗਿਆ। ਉਸ ਵਿਰਾਗ ਕਰਕੇ ਭੋਏ ਮਿਲ ਗਿਆ। ਭੋਏ ਨਾਮ ਭੂਮਾ ਦਾ, ਭੂਮਾ ਨਾਮ ਬ੍ਰਹਮ ਦਾ, ਬ੍ਰਹਮ ਦੇ ਨਾਲ ਹੀ ਮੈਂ ਮਿਲ ਗਿਆ, ਭੇਦ ਹੋ ਗਿਆ। ਜਿਸ ਵੇਲੇ ਮੈਂ ਪੰਜ ਕੋਸੀ ਤੋਂ ਚੱਲਿਆ ਆਉਂਦਾ ਸੀ ਉਸ ਵੇਲੇ ਰਾਹ ਦੇ ਵਿੱਚ ਕਬੀਰ ਸੱਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਮੈਨੂੰ ਸੱਚਾ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਿਲਿਆ, 106 ਸਾਲ ਦੀ ਉਮਰ 'ਚ ਮਿਲੇ ਮਹਾਰਾਜ। ਉਹਨਾਂ ਨੇ ਜੋ ਇੱਕ ਦੀ ਪ੍ਰਾਪਤੀ ਦਾ ਸ਼ਬਦ ਉਪਦੇਸ਼ ਮੇਰੇ ਪ੍ਰਤੀ ਬਾਹਿਆ ਉਚਾਰਿਆ, ਇਹੀ ਬਾਣ ਚਲਾਇਆ। ਲਾਗਤ ਹੀ ਭੋਏ ਮਿਲ ਗਿਆ ਪਰਿਆ ਕਲੇਜੇ ਛੇਕ। ਇਹਦੇ ਲੱਗਦਿਆਂ ਨਾਲ ਹੀ ਮੈਂ ਨਿਮਰਤਾ ਨਾਲ ਮਿਲ ਗਿਆ, ਜਿਸ 'ਤੇ ਮੇਰੇ ਹਿਰਦੇ 'ਚ ਵਿਰਾਗ ਰੂਪੀ ਛੇਕ ਪੈਦਾ ਹੋ ਗਿਆ। ਸੋ ਇਸੇ ਪ੍ਰਕਾਰ ਅੱਗੇ ਚੱਲ ਕੇ ਵੀ ਦੱਸਣਗੇ, ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ। ਕਬੀਰ ਜੀ ਕਹਿੰਦੇ ਸੱਚਾ ਸਤਿਗੁਰੂ ਕੀ ਕਰ ਸਕਦਾ ਜੇ ਸਿੱਖਾਂ ਵਿੱਚ ਹੀ ਚੂਕ ਭਾਵ ਭੁੱਲ ਲੈ। ਅੰਧੇਕ ਨਾ ਲੱਗ ਗਈ ਜਿਉਂ ਬਾਂਸ ਬਜਾਈਐ ਫੂਕ। ਅੰਧੇ ਅਗਿਆਨੀ ਮਨੁੱਖ ਨੂੰ ਸੱਚੇ ਗੁਰੂ ਦੀ ਕਹੀ ਹੋਈ ਸਿੱਖਿਆ ਇੱਕ ਵੀ ਨਹੀਂ ਲੱਗਦੀ। ਕਹਿੰਦੇ ਜਿਵੇਂ ਬਾਂਸ ਦੀ ਪੋਰੀ 'ਚ ਫੂਕ ਮਾਰੀ ਦੀ ਉਹ ਫੂਕ ਪਰਲੇ ਪਾਸਿਓਂ ਨਿਕਲ ਜਾਂਦੀ ਹੈ, ਅੰਦਰ ਨਹੀਂ ਠਹਿਰਦੀ। ਇਸੇ ਤਰ੍ਹਾਂ ਨੇ ਅਗਿਆਨੀ ਪੁਰਸ਼ ਦੇ ਹਿਰਦੇ 'ਚ ਗੁਰੂ ਉਪਦੇਸ਼ ਠਹਿਰਦਾ ਨਹੀਂ, ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦਾ। ਜੇਕਰ ਸਿੱਖ ਦਾ ਸੁਧਾਰ ਨਾ ਕਰ ਸਕੇ ਤਾਂ ਸੱਚੇ ਗੁਰੂ ਵਿੱਚ ਸਮਰੱਥਾ ਕੀ ਹੋਈ ਜੀ? ਕਿਸੇ ਨੇ ਫਿਰ ਪ੍ਰਸ਼ਨ ਕਰਤਾ। ਕਹਿੰਦੇ ਪਹਿਲੇ ਸਿੱਖ ਪੂਰਾ ਹੋਣਾ ਚਾਹੀਦਾ, ਸਿੱਖਾਂ ਵਾਲੇ ਅਸੂਲ ਪੂਰੇ ਪੂਰੇ ਹੋਣ ਤਾਂ ਗੁਰੂ ਸੁਧਾਰ ਨੂੰ ਸਮਰੱਥ ਹੈ। ਸਿੱਖਾਂ ਵਾਲੇ ਅਸੂਲ ਕਿਹੜੇ ਜੀ? ਕਹਿੰਦੇ ਗੁਰੂ ਦੀ ਆਗਿਆ ਮੰਨਣੀ, ਗੁਰੂ ਦੀ ਸੇਵਾ ਕਰਨੀ, ਇਹੀ ਸਿੱਖਾਂ ਵਾਲੇ ਅਸੂਲ ਹੈ। ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣਾ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ। ਸੋ ਜਿਸ ਤਰ੍ਹਾਂ ਭਾਈ ਜੋਗਾ ਸਿੰਘ ਦੀ ਸਾਖੀ ਆਉਂਦੀ ਆ, ਆਪਣੇ ਆਗਿਆ ਮੰਨ ਕੇ ਗਿਆ ਵੀ ਫਿਰ ਹੰਕਾਰ ਵੀ ਹੋ ਗਿਆ ਫਿਰ ਕੀ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਦੇਖੋ, ਇਸ ਪ੍ਰਕਾਰ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਭਾਈ ਆ। ਗੁਰੂ ਨੂੰ ਤਨ ਕਿਵੇਂ ਸੌਂਪਣਾ? ਜਿਹੜਾ ਕਕਾਰ ਪਹਿਨਣੇ ਨੇ, ਮਨ ਸੌਂਪਣਾ ਅੰਦਰੋਂ, ਧਨ ਵੀ ਗੁਰੂ ਦਾ ਸਮਝਣਾ ਭਾਵ ਗਲਤ ਪਾਸੇ ਨਹੀਂ ਖਰਚਣਾ, ਦਸਵੰਧ ਕੱਢਣਾ। ਜੇ ਤਿੰਨੇ ਚੀਜ਼ਾਂ ਗੁਰੂ ਨੂੰ ਸੌਂਪਦਾ ਤਾਂ ਸੱਚਾ ਗੁਰੂ ਇਹਦੇ ਮਨ ਨੂੰ ਇਸ ਪ੍ਰਕਾਰ ਰੰਗ ਸਕਦਾ। ਜੇ ਸੌਂਪਦਾ ਹੀ ਨਹੀਂ ਫਿਰ ਇਹ ਕਿਵੇਂ ਰੰਗ ਸਕਦਾ। ਇਸ ਪ੍ਰਕਾਰ ਜਿਵੇਂ ਇੱਕ ਦਿਨ ਸੋ ਕੋਈ ਬੰਦਾ ਬਾਜ਼ਾਰ ਗਿਆ, ਜਾਂਦਿਆਂ ਲਲਾਰੀ ਦੀ ਹੱਟੀ 'ਤੇ ਗਿਆ, ਹੱਟੀ 'ਤੇ ਖਲੋ ਕੇ ਕਹਿੰਦੇ ਆਹ ਮੇਰੀ ਪੱਗ ਰੰਗ ਦੇ। ਉਹ ਕਹਿੰਦੇ ਹਾਂਜੀ ਪੱਗ ਰੰਗ ਦਿਆਂਗੇ, ਦਿਓ। ਕਹਿੰਦਾ ਨਹੀਂ ਪੱਗ ਦੇਣੀ ਤਾਂ ਨਹੀਂ, ਐਂ ਰੰਗ ਦੇ। ਉਹ ਕਹਿੰਦਾ ਐਂ ਕਿਵੇਂ ਰੰਗੂ? ਕਹਿੰਦੇ ਵਿਚਾਰ ਕੇ ਦੇਖੋ, ਇਸੇ ਪ੍ਰਕਾਰ ਲਲਾਰੀ ਪਾਸ ਰੰਗ ਵੀ ਹੈ, ਪਾਣੀ ਵੀ ਹੈ, ਮਿੱਟੀ ਵੀ ਹੈ, ਸਾਰਾ ਸਮਾਨ ਤਿਆਰ ਹੈ, ਰੰਗਣ ਨੂੰ ਸਮਰੱਥ ਵੀ ਹੈ, ਪਰ ਜਿੰਨਾ ਚਿਰ ਉਹ ਲਾ ਕੇ ਨਾ ਦੇਣਾ ਕਰੇ ਉਨਾ ਚਿਰ ਕਿਵੇਂ ਰੰਗ ਸਕਦਾ? ਇਸੇ ਤਰ੍ਹਾਂ ਗੁਰੂ ਸਾਹਿਬ ਰੂਪ ਲਲਾਰੀ ਪਾਸ ਨਾਮ ਰੂਪ ਜਲ ਵੀ ਹੈ, ਭਗਤੀ ਰੂਪ ਰੰਗ ਵੀ ਹੈ, ਸਤਸੰਗ ਰੂਪ ਮੱਟੀ ਵੀ ਹੈ, ਸਾਰਾ ਸਮਾਨ ਮੌਜੂਦ ਹੈ, ਅਤੇ ਸਿੱਖ ਦੇ ਮਨ ਰੂਪ ਕੱਪੜੇ ਦੇ ਰੰਗਣ ਨੂੰ ਸਮਰੱਥ ਵੀ ਹਨ, ਪਰ ਜਿੰਨਾ ਚਿਰ ਸਿੱਖ ਆਪਣੇ ਤਨ ਮਨ ਧਨ ਨੂੰ ਅਰਪਦਾ ਨਹੀਂ ਅਤੇ ਗੁਰੂ ਵਿੱਚ ਪੂਰਨ ਵਿਸ਼ਵਾਸ ਨਹੀਂ ਧਾਰਦਾ, ਉਨ੍ਹਾਂ ਚਿਰ ਸਿੱਖ ਦੇ ਮਨ ਰੂਪ ਵਸਤਰ ਨੂੰ ਕਿਵੇਂ ਰੰਗ ਸਕਦੇ ਹਨ? ਇਸ ਕਰਕੇ ਕਈ ਕਹਿੰਦੇ ਵੀ ਮਰਿਆਦਾ 'ਚ ਨਹੀਂ ਆਉਣਾ, ਮਰਿਆਦਾ 'ਚ ਤਾਂ ਆਉਣਾ ਹੀ ਪੈਣਾ। ਆਈਓ ਕਹਿੰਦੇ ਗੁਰੂ ਵਾਲੇ ਬਣੋ ਪਹਿਲਾਂ। ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ। ਕਬੀਰ ਜੀ ਕਹਿੰਦੇ ਜਿਸ ਰਾਜ ਦੇ ਪਾਸ ਬਹੁਤ ਸਾਰੇ ਹੈ ਘੋੜੇ, ਹੈ ਦਾ ਅਰਥ ਘੋੜੇ ਹੁੰਦਾ, ਹਾਹਾ ਅਤੇ ਯਈਆ ਹੁੰਦਾ ਅਸਲੀ ਅੱਖਰ ਹੈ ਘੋੜੇ ਅਤੇ ਗੱਗਾ ਯਈਆ ਗੈ। ਇੱਥੇ ਹਾਹੇ ਨੂੰ ਉੱਦਾਂ ਲਿਖੀਆਂ ਤਾਂ ਦਲਾਈਆਂ ਹੋਈਆਂ, ਪਰ ਹੈ ਉਹਦਾ ਅਰਥੀ ਵਾਚਕ ਗੈ। ਹਾਥੀ ਵੀ ਸਗਨ ਭਾਵ ਬਹੁਤ ਸਾਰੇ ਹਨ ਅਤੇ ਵਾਹਨ ਵੀ ਘਨ ਬੇਅੰਤ ਹਨ। ਜਿਸ ਰਾਜੇ ਦੇ ਪਾਸ ਘੋੜੇ ਅਤੇ ਗੈ ਹੈ ਭਾਵ ਘੋੜੇ ਗੈ ਹਾਥੀ ਅਤੇ ਵਾਹਣਾਂ ਵਾਲੀ ਸੈਨਾ ਬਹੁਤ ਸਾਰੀ ਅਤੇ ਪਦਾਰਥ ਵੀ ਘਣੇ ਹਨ। ਇਹ ਜੋ ਛਤਰਪਤੀ ਰਾਜੇ ਦੀ ਜੋ ਪਟਰਾਣੀ ਹੈ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਪੂਜਾ ਪਾਠ ਕਰਨਾ, ਪੂਜਾ ਪੋਲਾ ਨਹੀਂ ਕਰਨਾ। ਪਾਣੀ ਭਰਨ ਆਦਿ ਸੇਵਾ ਕਰਨ ਵਾਲੀ ਜੋ ਹਰੀਜਨਾਂ ਦੀ ਪਨਿਹਾਰ ਦਾਸੀ ਹੈ, ਤਾਸ ਪਟੰਤਰ, ਉਸ ਦਾਸੀ ਦੇ ਸਦਰਸੋ ਰਾਣੀ ਨਹੀਂ ਪੁੱਜ ਸਕਦੀ। ਇੱਕ ਪ੍ਰੇਮੀ ਨੇ ਬੇਨਤੀ ਕੀਤੀ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕਉ ਮਾਨ। ਹੇ ਕਬੀਰ ਜੀ, ਰਾਜੇ ਦੀ ਔਰਤ ਪਟਰਾਣੀ ਦੀ ਨਿੰਦਿਆ ਆਪਨੇ ਕਿਉਂ ਕੀਤੀ ਹੈ ਅਤੇ ਹਰੀਜਨਾਂ ਦੀ ਜੋ ਚੇਰੀ ਦਾਸੀ ਹੈ ਉਹਨੂੰ ਮਾਣ ਕਿਉਂ ਦਿੱਤਾ? ਕਬੀਰ ਜੀ ਕਹਿੰਦੇ, ਉਹ ਮਾਂਗ ਸਵਾਰ ਹੈ ਬੇਖੈ ਕਾ, ਉਹ ਸਿਮਰ ਹੈ ਹਰ ਨਾਮ। ਉਹ ਰਾਜੇ ਦੀ ਰਾਣੀ ਵਿਸ਼ਿਆਂ ਦੇ ਭੋਗਣ ਲਈ ਹਮੇਸ਼ਾ ਮਾਂਗ ਹੁੰਦਾ, ਚੀਰ ਨੂੰ ਸਵਾਰਦੀ ਰਹਿੰਦੀ ਹੈ, ਸ਼ਿੰਗਾਰ ਕਰਦੀ ਹੈ। ਇਸ ਕਰਕੇ ਪਟਰਾਣੀ ਦੀ ਨਿੰਦਿਆ ਕੀਤੀ ਹੈ। ਹਰੀ ਜਿਨ੍ਹਾਂ ਨੇ ਸੰਗ ਕਰਕੇ ਉਹ ਦਾਸੀ ਹਮੇਸ਼ਾ ਹਰੀ ਨਾਮ ਨੂੰ ਸਿਮਰਦੀ ਹੈ, ਇਸ ਕਰਕੇ ਉਹਨੂੰ ਮਾਣ ਦਿੱਤਾ ਹੈ। ਕਬੀਰ ਥੂਨੀ ਪਾਈ ਥਿੱਤ ਪਈ ਸਤਿਗੁਰ ਬੰਧੀ ਤੀਰ। ਕਬੀਰ ਜੀ ਕਥਨ ਕਰਦੇ ਆ, ਜਿਵੇਂ ਪ੍ਰਤੱਖ ਕੋਠਾ ਡਿੱਗਦਾ ਪਿਆ ਹੋਵੇ, ਉਹਦੇ ਹੇਠਾਂ ਥੰਮੀ ਦਿੱਤੀ ਜਾਵੇ, ਉਹ ਠਹਿਰ ਜਾਂਦਾ। ਇਸੇ ਤਰ੍ਹਾਂ ਵਿਕਾਰਾਂ ਰੂਪ ਵਰਖਾ ਦੇ ਪੈਣ ਨਾਲ ਸਰੀਰ ਰੂਪ ਕੋਠਾ ਤ੍ਰਿਸ਼ਨਾ ਰੂਪ ਧਰਤੀ 'ਤੇ ਡਿੱਗ ਰਿਹਾ ਸੀ, ਪਰ ਜਿਸ ਵੇਲੇ ਗੁਰੂ ਉਪਦੇਸ਼ ਰੂਪੀ ਥੰਮੀ ਜਾਂ ਨਿਸ਼ਚਾ ਰੂਪ ਥੂਨੀ ਥੰਮੀ ਦਿੱਤੀ, ਭਗਤੀ ਰੂਪ ਥੰਮੀ ਪਾਈ, ਸਤਿਗੁਰ ਬੰਧੀ ਧੀਰ, ਸਤਿਗੁਰਾਂ ਨੇ ਵੀ ਕਿਰਪਾ ਕਰਕੇ ਵਿਸ਼ਿਆਂ ਵੱਲੋਂ ਧੀਰਜਤਾ ਬੰਨ੍ਹ ਦਿੱਤੀ, ਤਾਂ ਫਿਰ ਸਰੂਪ ਵਿੱਚ ਥਿੱਤ ਪਈ ਸਥਿਤੀ ਹੋ ਗਈ। ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰਕਾ ਸਿੱਖ ਬੇਕਾਰ ਤੇ ਹੱਟ ਹੈ, ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰਕਾ ਸਿੱਖ ਵਡਭਾਗੀ ਹੈ। ਕਬੀਰ ਹੀਰਾ ਬਣ ਜਿਆ ਮਾਨ ਸਰੋਵਰ ਤੀਰ। ਕਬੀਰ ਜੀ ਕਥਨ ਕਰਦੇ ਆ, ਮੈਂ ਕਬੀਰ ਨੇ ਸਤਸੰਗਤ ਰੂਪੀ ਮਾਨ ਸਰੋਵਰ ਦੇ ਤੀਰ ਹੁੰਦਾ ਕਿਨਾਰਿਓਂ ਭਾਵ ਪਾਸੋਂ ਨਾਮ ਗਿਆਨ ਰੂਪ ਹੀਰੇ ਨੂੰ ਖਰੀਦ ਕੀਤਾ। ਕਬੀਰ ਹਰ ਹੀਰਾ ਜਨ ਜਾਹੋਰੀ ਲੇ ਕੈ ਮਾਂਡੈ ਹਾਟ। ਕਬੀਰ ਜੀ ਕਥਨ ਕਰਦੇ, ਜਿਸ ਤਰ੍ਹਾਂ ਪ੍ਰਤੱਖ ਜਵਾਹਰੀ ਹੀਰਿਆਂ ਨੂੰ ਲੈ ਕੇ ਵੇਚਣ ਲਈ ਤੁਰਿਆ ਫਿਰਦਾ, ਪਰ ਜਿਨ੍ਹਾਂ ਨੂੰ ਹੀਰਿਆਂ ਦੀ ਪਰਖ ਨਹੀਂ ਉਹ ਉਸਦਾ ਪੂਰਾ ਮੁੱਲ ਨਹੀਂ ਦਿੰਦੇ। ਜੇਕਰ ਕੋਈ ਹੀਰਿਆਂ ਦੀ ਪਰਖੂਗਾ ਮਿਲ ਜਾਏ ਤਾਂ ਹੀਰਿਆਂ ਦੀ ਕਦਰ ਪੈਂਦੀ ਹੈ। ਇਸੇ ਤਰ੍ਹਾਂ ਹਰੀ ਪਰਮਾਤਮਾ ਇੱਕ ਹੀਰਾ ਹੈ, ਜਨ ਜਿਹੜੇ ਤੱਤਵੇ ਤਾਂ ਮਹਾਤਮਾ ਜਵਾਹਰੀ ਹਨ, ਉਹਨਾਂ ਤੱਤਵੇ ਤਾਂ ਮਹਾਤਮਾ ਪਾਸ ਹੀ ਹਰੀ ਰੂਪ ਹੀਰਾ, ਉਹਨਾਂ ਮਹਾਤਮਾ ਪਾਸੋਂ ਹਰੀ ਰੂਪ ਹੀਰੇ ਨੂੰ ਲੈ ਕੇ ਆਪਣੇ ਹਿਰਦੇ ਰੂਪ ਹੱਟ ਪਰ ਮੰਡ ਹੁੰਦੇ ਇਸਤਤ ਕਰੇ ਟਕਾਵੇ। ਜਬ ਹੀ ਪਾਈ ਹੈ ਪਾਰਖੂ ਤਬ ਹੀਰਨ ਕੀ ਸਾਟ। ਜਿਸ ਵੇਲੇ ਤਨ ਮਨ ਧਨ ਦੇ ਅਰਪਣ ਕਰਨ ਵਾਲਾ ਸ੍ਰੇਸ਼ਟ ਜਗਿਆਸੂ ਰੂਪ ਪਰਖਊਗਾ ਮਿਲ ਜਾਵੇ, ਉਸ ਵੇਲੇ ਨਾਮ ਗਿਆਨ ਰੂਪ ਹੀਰਿਆਂ ਦੀ ਸਾਟ ਭਾਵ ਕਦਰ ਪੈਂਦੀ ਹੈ। ਬਿਨ ਗਾਹਕ ਗੁਣ ਵੇਚੀਆ ਤਉ ਗੁਣ ਸਹਿੰਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ। ਦਮ ਕਿਹਾ ਹੋਤੀ ਸਾਟ ਪਿੱਛੇ ਆਇਆ ਸੀ ਸ਼ਬਦ ਇਹ। ਕਬੀਰ ਕਾਮ ਪਰੇ ਹਰ ਸਿਮਰੀ ਐਸਾ ਸਿਮਰਹੁ ਨਿਤ। ਕਹਿੰਦੇ ਗ੍ਰਿਸਤੀ ਬੰਦੇ ਆ ਜਾਂ ਆਮ ਲੋਕ, ਜਦੋਂ ਕੰਮ ਪੈਂਦਾ ਉਦੋਂ ਬੜਾ ਸਿਮਰਨ ਕਰਦੇ ਆ, ਮਾਲਾ ਫੇਰਦੇ, ਕਿਹੜਾ ਸ਼ਬਦ ਪੜ੍ਹੀਏ, ਕਿਹੜਾ ਪਾਠ ਕਰਾਈਏ, ਇਹ ਰੱਬ ਬੜਾ ਚੇਤੇ ਆਉਂਦਾ। ਕਹਿੰਦੇ ਇਉਂ ਰੋਜ਼ ਹੀ ਸਿਮਰ ਲਿਆ ਕਰੋ, ਕੰਮ ਵੇਲੇ ਕਾਹਨੂੰ ਸਿਮਰਦੇ ਹੁੰਦੇ। ਅਮਰਾਪੁਰ ਵਾਸਾ ਕਰਹੋ ਹਰ ਗਇਆ ਬਹੋਰੈ ਬਿਤ। ਦੇਵਤਿਆਂ ਦੀ ਪੁਰੀ ਵਿੱਚ ਭਾਵ ਸਵਰਗਪੁਰੀ ਵਿੱਚ ਨਿਵਾਸ ਕਰੋਗੇ, ਅਮਰ ਮਰਨ ਤੋਂ ਰਹਿ ਜੋ ਪ੍ਰਭੂ ਹੈ ਸਾਰਿਆਂ ਵਿੱਚ ਪੂਰਨ ਉਸ ਵਿੱਚ ਨਿਵਾਸ ਕਰੋਗੇ। ਪ੍ਰਤੱਖ ਬਿਤ ਧਨ ਸਵਾਸਾਂ ਰੂਪ ਧਨ ਜੋ ਨਿਸ਼ਫਲ ਗਿਆ ਹੋਇਆ ਉਹਨੂੰ ਹਰੀ ਬਹੋਰ ਹੈ ਮੋੜ ਦੇਵੇਗਾ ਪਾਪ ਸਫਲਾ ਕਰ ਦਿੰਦਾ। ਗਈ ਬਹੋਰ ਬੰਦੀ ਸ਼ੋਰ ਨਿਰੰਕਾਰ ਦੁਖਦਾਰੀ ਕਬੀਰ ਸੇਵਾ ਕਉ ਦੋਏ ਭਲੇ ਇੱਕ ਸੰਤ ਇੱਕ ਰਾਮ। ਕਬੀਰ ਜੀ ਕਥਨ ਕਰਦੇ ਸੇਵਾ ਕਰਨ ਨੂੰ ਦੋ ਮਨੁੱਖ ਚੰਗੇ ਹੈ, ਭਾਵ ਜੇਕਰ ਸੇਵਾ ਕਰਨੀ ਹੋਵੇ ਤਾਂ ਦੋਹਾਂ ਦੀ ਕਰੇ। ਉਹ ਦੋ ਕਿਹੜੇ ਜੀ? ਇੱਕ ਸੰਤ ਹਨ ਇੱਕ ਰਾਮ ਜੀ ਹਨ। ਇਹਨਾਂ ਦੋਹਾਂ ਤੋਂ ਬਗੈਰ ਹੋਰ ਕਿਸੇ ਦੀ ਸੇਵਾ ਨਾ ਕਰੋ। ਇਹਨਾਂ ਦੋਹਾਂ ਦੀ ਸੇਵਾ ਕਰਨ ਦਾ ਕੀ ਫਲ ਹੈ? ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸਾਰੇ ਰਮਿਆ ਹੋਇਆ ਜੇ ਰਾਮ ਹੈ ਉਹ ਤਾਂ ਮੁਕਤੀ ਦਾ ਦਾਤਾ ਹੈ, ਅਤੇ ਸੰਤ ਜਿਹੜੇ ਹਨ ਉਹ ਕਿਰਪਾ ਕਰਕੇ ਸਿੱਖ ਪਾਸੋਂ ਨਾਮ ਜਪਾਉਂਦੇ ਹੈ, ਭਾਵ ਸ਼ੁਭ ਮਾਰਗ ਵਿੱਚ ਤੋਰ ਕੇ ਮਨੁੱਖ ਜਨਮ ਦੀ ਯਾਤਰਾ ਸਫਲੀ ਕਰ ਦਿੰਦੇ ਹੈ। ਇਹ ਪਾਠ ਬੜੇ ਧਿਆਨ ਨਾਲ ਕਰਨ ਵਾਲਾ ਹੈ। ਭਾਵੇਂ ਕਿਸੇ ਵੱਡੇ ਤੋਂ ਵੱਡੇ ਪਾਠੀ ਨੂੰ ਪੁੱਛ ਲਓ, ਕਿਸੇ ਸੌ ਚੋਂ ਲੱਖਾਂ 'ਚੋਂ ਇੱਕ ਬੰਦਾ ਸਹੀ ਜਵਾਬ ਦਿੰਦਾ। ਕਬੀਰ ਸੇਵਾ ਕਹੋ ਦੋਏ ਭਲੇ, ਅੱਗੇ ਕੀ ਲਿਖਿਆ? ਹਰੇਕ ਕੋਈ ਇਹੀ ਕਹਿੰਦਾ ਜੇ ਇੱਕ ਸੰਤ ਇੱਕ ਰਾਮ ਜਾਂ ਇੱਕ ਸੰਤ ਇੱਕ ਰਾਮ। ਨਹੀਂ, ਏਕ ਸੰਤ ਇੱਕ ਰਾਮ। ਏਕ ਤਾਂ ਰੱਬ ਦੇ ਪਿਆਰੇ ਸੰਤ ਮਹਾਤਮਾ, ਇੱਕ ਇਕੱਲਾ ਰਾਮ, ਇੱਕੋ ਇੱਕ ਹੈ ਜੋ। ਕਿਉਂ ਏਕ ਅਤੇ ਇੱਕ 'ਚ ਇੱਥੇ ਬੜਾ ਫਰਕ ਹੈ, ਇਹ ਧਿਆਨ ਰੱਖਣਾ। ਸੋ ਇਸ ਪ੍ਰਕਾਰ ਕਹਿੰਦੇ ਨੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਭਾਈ ਸੰਤ ਨਾਮ ਜਪਾਉਂਦੇ ਨੇ। ਸੰਸਾਰ ਦੀ ਸੇਵਾ ਕਰਨ ਨੂੰ ਦੋ ਮਨੁੱਖ ਚੰਗੇ, ਇੱਕ ਸੰਤ ਅਤੇ ਇੱਕ ਰਾਮ। ਰਾਮ ਜਿਹੜਾ ਹੈ ਇਹ ਮੁਕਤੀ ਦਾ ਦਾਤਾ, ਅਤੇ ਸੰਤ ਜਿਹੜੇ ਹਨ ਇਹ ਸੰਸਾਰੀ ਜੀਵਾਂ ਤੋਂ ਨਾਮ ਜਪਾਉਂਦੇ ਆ। ਸੋ ਆਮ ਜਨਤਾ ਦਾ ਸੁਭਾਅ, ਜਿਸ ਪਾਸੇ ਕੋਈ ਕੁਲ ਦਾ ਆਗੂ ਜਾਂ ਕੋਈ ਮੁਖੀ ਪੁਰਸ਼ ਜਾਂਦਾ, ਬਾਕੀ ਸਾਰੇ ਪੁਰਸ਼ ਬਿਨਾਂ ਵਿਚਾਰੇ ਉਸੇ ਪਾਸੇ ਭੱਜੇ ਫਿਰਦੇ ਨੇ। ਹੁਣ ਇਹ ਗੱਲ ਸੁਣਾਉਂਦੇ ਕਬੀਰ ਜੀ। ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ। ਕਬੀਰ ਜੀ ਕਥਨ ਕਰਦੇ ਜਿਸ ਨਿਤ ਨਿਮਿਤ ਆਦਿ ਕਰਮਾਂ ਦੇ ਕਾਰਨ ਵਿੱਚ, ਭਾਵ ਜਿਸ ਕਰਮ ਕਾਂਡ ਦੇ ਮਾਰਗ ਅਤੇ ਰਸਤੇ 'ਚ ਪੰਡਿਤ ਲੋਕ ਗਏ ਆ, ਉਹਨਾਂ ਦੀ ਉਹਨਾਂ ਹੀ ਪੰਡਿਤਾਂ ਦੇ ਪਾਛੈ ਪਿੱਛੇ ਸਾਰੀ ਬਹੀਰ ਜਾਂਦੇ ਲੋਕ ਪਿੱਛੇ ਉਹਨਾਂ ਨੇ ਲੋਕਾਂ ਦੀ ਭੀੜ ਪੈ ਗਈ ਵੀ ਇਹ ਠੀਕ ਹੈ, ਇਹ ਠੀਕ ਹੈ, ਇਹ ਪੰਡਿਤ ਹੈ। ਜਿਵੇਂ ਪੰਡਿਤ ਲੋਕ ਕਰਮਕਾਂਡ ਕਰਦੇ ਹਨ, ਇਵੇਂ ਦੁਨੀਆਂ ਦੇ ਆਮ ਲੋਕ ਭੇਡਾਂ ਦੀ ਨਹੀਂ ਆਈ ਉਹਨਾਂ ਦੇ ਮਗਰ ਲੱਗ ਕੇ ਕਰਮਕਾਂਡ ਵਿੱਚ ਲੱਗ ਗਏ। ਕਿਉਂਕਿ ਜਿਵੇਂ ਅਗਲੀ ਇੱਕ ਭੇਡ ਜਿਸ ਪਾਸੇ ਚੱਲਦੀ ਹੈ, ਬਾਕੀ ਦੀਆਂ ਸਾਰੀਆਂ ਭੇਡਾਂ ਉਸੇ ਪਾਸੇ ਚੱਲਦੇ ਨੇ। ਜਗਤ ਕੀ ਭੇਡਾਂ ਚਾਲ ਚੱਲਤੇ ਕਿ ਪਾਛਾ ਚੱਲੇ ਪਰਮਾਰਥਨਾ ਸੰਭਾਲ ਦੇਖੋ ਜਗਤ ਕੀ ਮੂਢਤਾ। ਭੇਡ ਚਾਲ ਨਰ ਮੰਦਨ ਕੇਰੀ ਹੋਤ ਪ੍ਰਵਿਰਤਾ ਪ੍ਰਕੋਹੇਰੀ। ਇਹ ਸੂਰਜ ਪ੍ਰਕਾਸ਼ ਵੀ ਆਇਆ। ਇੱਕ ਅਵ ਘੱਟ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ। ਰਾਮ ਪ੍ਰਭੂ ਦੀ ਜੋ ਇੱਕ ਅਵ ਘੱਟ ਔਖੀ ਬੜੀ ਕਠਿਨ ਘਾਟੀ ਭਗਤੀ ਹੈ, ਮੈਂ ਕਬੀਰ ਉਸ ਭਗਤੀ ਰੂਪ ਔਖੀ ਘਾਟੀ 'ਤੇ ਚੜ੍ਹ ਰਿਹਾ। ਸੱਚਮੁੱਚ ਹੀ ਪਰਮੇਸ਼ਰ ਦੇ ਨਾਮ ਦਾ ਆਖਣਾ ਸੁਣਨਾ ਬਹੁਤ ਔਖਾ, ਆਖਣੇ ਔਖਾ ਸੱਚਾ ਨਾਉ, ਆਖਣੇ ਔਖਾ ਆਖੀ ਹੈ ਪਿਆਰੇ ਕਿਉਂ ਸੁਣੀਆ ਸੱਚ ਨਾਉ, ਆਖਣ ਔਖਾ ਸੁਣਨੇ ਆਖਾ ਔਖਾ, ਆਖਣਾ ਜਾਪੀ ਆਖ ਆਖਣੇ ਔਖਾ ਨਾਨਕਾ ਆਖਣਾ ਜਾਪੇ ਆਖ। ਜਿਵੇਂ ਛੱਜੂ ਭਗਤ ਜੀ ਨੇ ਮਜ਼ਦੂਰ ਫੜ ਲਏ ਸੀ ਚਾਰ, ਉਹ ਬੈਠੇ ਗੱਲਾਂ ਕਰਨ ਵਿਹਲੇ ਅੱਜ ਕੰਮ ਤੋਂ, ਕਹਿੰਦੇ ਅੱਜ ਇਹ ਕਿਵੇਂ ਠਣਕ ਮਣ ਕੇ ਠਣਕ ਠਣਕ ਕਰਦਾ ਜਾਂਦਾ ਹੈ, ਚਿੱਟੇ ਕੱਪੜੇ ਪਾਏ ਆ। ਛੱਜੂ ਭਗਤ ਜੀ ਘਰ ਜਾ ਕੇ ਬਿਠਾ ਲਿਆ ਨਵਾ ਧਵਾ ਕੇ, ਕਹਿੰਦੇ ਆ ਮਾਲਾ ਫੜੋ, ਸਾਰਾ ਦਿਨ ਮਾਲਾ ਜਪੋ, ਇੱਕ ਰੁਪਈਆ ਮਿਲਦਾ ਤੁਹਾਨੂੰ ਮੈਂ ਦੋ ਦਊਂ। ਉਹ ਸਾਰੇ ਹੀ ਭੱਜ ਗਏ। ਬਾਅਦ 'ਚ ਜਾ ਕੇ ਪੁੱਛਿਆ ਛੱਜੂ ਜੀ ਨੇ, ਕਹਿੰਦੇ ਉਹ ਤੁਸੀਂ ਸਾਰੇ ਭੱਜਿਆ ਹੈ? ਕਹਿੰਦੇ ਜੀ ਇੱਟਾਂ ਚੁਕਾ ਲਓ, ਗਾਰਾ ਕਰਾ ਲਓ, ਸੋ ਇਸੇ ਪ੍ਰਕਾਰ ਕਹਿੰਦੇ ਕਹੀ ਦਾ ਕੰਮ ਕਰਾ ਲਓ, ਇਹ ਤਾਂ ਕਰ ਲੈਂਦੇ, ਆ ਜਿਹੜਾ ਤੁਸੀਂ ਮਾਲਾ ਜੀ ਫੜਾਤੀ ਇਹ ਬੜਾ ਔਖਾ। ਕਹਿੰਦੇ ਨਾਲੇ ਕਹੀਂ ਚਿੱਟੇ ਕੱਪੜੇ ਪਾ ਕੇ ਕਿਵੇਂ ਮੌਜਾਂ ਕਰਦਾ, ਤੁਸੀਂ ਕਰ ਲਓ ਮੌਜਾਂ। ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ। ਕਬੀਰ ਜੀ ਕਹਿੰਦੇ ਭਾਈ ਤੂੰ ਤਾਂ ਆਪਣੀ ਕੁਲ ਦੀ ਕਾਨ ਕਰੋੜ ਚੱਲਦਿਆਂ ਹੋਇਆਂ ਦੁਨੀਆਂ ਦੇ ਸੰਸਿਆਂ 'ਚ ਮਰ ਗਿਆ, ਕਿ ਜੇ ਮੈਂ ਸਤਸੰਗ 'ਚ ਝਾੜੂ ਫੇਰਨ ਜਾਂ ਜਾਲ ਆਦਿ ਦੇ ਭਰਨ ਦੀ ਸੇਵਾ ਕਰਾਂਗਾ ਲੋਕ ਕੀ ਕਹਿਣਗੇ, ਮੇਰੇ ਰਿਸ਼ਤੇਦਾਰ ਕੀ ਕਹਿਣਗੇ, ਮੇਰੇ ਦੋਸਤ ਮੈਨੂੰ ਕੀ ਕਹਿਣਗੇ, ਏਡੇ ਵੱਡੇ ਸਰਦਾਰਾਂ ਦਾ ਪੁੱਤ ਹੋ ਕੇ ਝਾੜੂ ਫੇਰਦਾ, ਇਹ ਜੂਠੇ ਭਾਂਡੇ ਮਾਂਜਦਾ। ਇਹ ਕਹ ਭਾਈ ਤੂੰ ਤਾਂ ਦੁਨੀਆਂ ਜਿਹੜੀ ਹੈ ਨਾ ਮਾਇਆ ਦੇ ਸੰਸਿਆਂ 'ਚ ਮਰ ਗਿਆ, ਸੋ ਦੁਨੀਆਂ ਦੀ ਦੁਨਿਆਵੀ ਪੁਰਸ਼ਾਂ ਦੇ ਦੋਖੇ ਦੋਸ਼ਾਂ ਦੇ ਕੱਢਣ 'ਚ ਮਰ ਗਿਆ, ਅਤੇ ਕੁਲ ਦਾ ਕਾਨ ਕਨੌੜ ਵੀ ਚੱਲ ਰਿਹਾ, ਪਰ ਤੂੰ ਸਾਨੂੰ ਇਹ ਗੱਲ ਦੱਸ, ਤਬ ਕੁਲ ਕਿਸ ਕਾ ਲਾਜ ਸੀ ਜਬ ਲੇ ਧਰਹਿ ਮਸਾਨ। ਉਦੋਂ ਕਿਸ ਕੁਲ ਦੀ ਲੱਜਾ ਰਹਿ ਆਵੇਗੀ ਜਿਸ ਵੇਲੇ ਸ਼ਮਸ਼ਾਨ ਭੂਮੀ 'ਚ ਤੈਨੂੰ ਲਿਆ ਧਰਨਗੇ, ਉਸ ਵੇਲੇ ਤੇਰੀ ਬਹੁਤ ਸਾਰੀ ਬੇਪਤੀ ਨਾ ਹੋਵੇਗੀ? ਐਡੇ ਵੱਡੇ ਘਰ ਦਾ ਮੁੰਡਾ ਅਤੇ ਪਿਆ ਵਿਚਾਰਾ ਮੜੀਆਂ 'ਚ ਲੱਕੜਾਂ 'ਤੇ ਹੈ, ਅਤੇ ਫਿਰ ਸ਼ਰਮ ਨਹੀਂ ਆਊ ਤੈਨੂੰ? ਉਦੋਂ ਉੱਥੇ ਤਾਂ ਮਰ ਕੇ ਸਾਰਿਆਂ ਨੇ ਜਾਣਾ। ਕਬੀਰ ਡੂਬੈ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ। ਕਬੀਰ ਜੀ ਕਥਨ ਕਰਦੇ ਆ, ਬਹੁਤ ਅੰਗ ਸਾਕ ਅਤੇ ਲੋਕਾਂ ਦੀ ਕਾਨ ਕਨੋੜ ਭਾਵ ਲੱਜਾ ਵਿੱਚ ਚੱਲਣ ਕਰਕੇ ਇਹ ਵਾਪਰੇ, ਵਿਚਾਰੇ ਤੁੱਛ ਜੀਵ, ਤੂੰ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾਂਦਾ ਡੁੱਬ ਜਾਏਗਾ। ਪਾਰੋਸੀ ਕੇ ਜੋਹੂਆ ਤੂੰ ਆਪਣੇ ਪੀ ਜਾਨ, ਪੱਪੇ ਨੂੰ ਕੰਨਾ ਪਾਰੋਸੀ, ਪੜੋਸੀ ਨਹੀਂ ਕਹਿਣਾ, ਤੇਰੇ ਨਾਲ ਦੇ ਪਾਰੋਸੀ ਗੁਆਂਢੀ ਦੇ ਘਰ ਜੋ ਮੌਤ ਦਾ ਸਮਾਂ ਆ ਕੇ ਪ੍ਰਾਪਤ ਹੋਇਆ, ਉਹ ਮੌਤ ਦਾ ਸਮਾਂ ਤੂੰ ਆਪਣੇ ਸਿਰ 'ਤੇ ਵੀ ਆਇਆ ਜਾਣਾ ਕਰ। ਇਹ ਨਹੀਂ ਕਿ ਤੂੰ ਨਹੀਂ ਜਾਣਾ ਦੁਨੀਆਂ 'ਚੋਂ,